ਦੀਪਕ ਜੀ, ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਡੋਨਲਡ ਟਰੰਪ ਦੀ ਜ਼ੁਬਾਨੀ ਅਸੀਂ ਪਿਛਲੇ ਹਫ਼ਤਿਆਂ ਦੌਰਾਨ ਕਿੰਨੀ ਵਾਰ ਇਹ ਗੱਲ ਸੁਣ ਚੁੱਕੇ ਹਾਂ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੋ ਜੰਗ ਵਾਲਾ ਜੋ ਜੋ ਲੜਾਈ ਇੱਕ ਵਾਰ ਲੱਗ ਵੀ ਗਈ ਸੀ, ਅਤੇ ਉਸ ਮਾਹੌਲ ਨੂੰ ਮੋੜਾ ਪਾਉਣ ਦੇ ਲਈ, ਉਸ ਜੰਗ ਨੂੰ ਰੋਕਣ ਦੇ ਲਈ ਡੋਨਲਡ ਟਰੰਪ ਨੇ ਦਖਲ ਅੰਦਾਜ਼ੀ ਕੀਤੀ ਸੀ, ਤਾਂ ਜਾ ਕੇ ਕਿਤੇ ਇੰਡੀਆ ਪਾਕਿਸਤਾਨ ਦੇ ਵਿੱਚ ਦੁਬਾਰਾ ਤੋਂ ਸ਼ਾਂਤੀ ਬਹਾਲ ਹੋਈ ਆ। ਇਹ ਗੱਲ ਭਾਰਤ ਦੀ ਸਰਕਾਰ ਉਦੋਂ ਤੋਂ ਹੀ ਇਹਨੂੰ ਖਾਰਜ ਕਰਦੇ ਆ ਰਹੇ ਨੇ। ਇਹਦੇ ਬਾਰੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀ ਆਖਿਆ, ਟਰੰਪ ਦਾ ਨਾਮ ਲਏ ਬਗੈਰ ਕਿ ਉਹਨਾਂ ਨੇ ਟਰੰਪ ਦੀ ਗੱਲ ਨੂੰ ਖਾਰਜ ਕੀਤਾ ਜੀ?
ਬਿਲਕੁਲ ਜੀ, ਪਹਿਲੇ ਦਿਨ ਤੋਂ, ਜਿਸ ਦਿਨ ਤੋਂ ਇਹ ਘਟਨਾਕ੍ਰਮ ਨੂੰ ਅੰਜਾਮ ਦਿੱਤਾ ਗਿਆ, ਅੱਤਵਾਦੀਆਂ ਵੱਲੋਂ ਸੈਲਾਨੀਆਂ ਨੂੰ ਮਾਰ ਦਿੱਤਾ ਗਿਆ, ਅਤੇ ਉਸ ਤੋਂ ਬਾਅਦ ਭਾਰਤੀ ਫੌਜ ਵੱਲੋਂ ਮਿਸ਼ਨ ਸੰਧੂਰ ਦੇ ਨਾਂ ਹੇਠ ਕਾਰਵਾਈ ਕੀਤੀ ਗਈ, ਉਸ ਦਿਨ ਤੋਂ ਇਸ ਗੱਲ ਦੀ ਮੰਗ ਚੱਲ ਰਹੀ ਹੈ ਕਿ ਵੀ ਘੱਟੋ ਘੱਟ ਕੇਂਦਰ ਸਰਕਾਰ ਸਾਹਮਣੇ ਆ ਕੇ ਸਾਰੀ ਇਬਾਰਤ ਤਾਂ ਰੱਖੇ
ਜੀ,
ਉਹ ਆਪਣੀ ਗੱਲ ਤਾਂ ਰੱਖੇ ਕਿ ਇਹ ਇਸ ਨੂੰ ਅੰਜਾਮ ਕਿਵੇਂ ਦਿੱਤਾ, ਸਾਡਾ ਕਿੰਨਾ ਨੁਕਸਾਨ ਹੋਇਆ, ਉਹ ਅੱਤਵਾਦੀ ਕਿੱਥੇ ਗਏ। ਚਲੋ, ਮਤਲਬ ਕਿ ਇਹ ਫਿਲਮੀ ਦ੍ਰਿਸ਼ ਸੀਗਾ ਜਾਂ ਸੱਚਮੁੱਚ ਇਹ ਸਬੱਬ ਸੀਗਾ ਕਿ ਉੱਧਰ ਸੈਸ਼ਨ ਦੇ ਵਿੱਚ ਇਸ ਬਹਿਸ ਦੇ ਉੱਤੇ ਚਰਚਾ ਸ਼ੁਰੂ ਹੁੰਦੀ ਹੈ, ਬਹਿਸ ਸ਼ੁਰੂ ਹੁੰਦੀ ਹੈ, ਅਤੇ ਉੱਧਰ ਕਹਿੰਦੇ ਜੀ ਤਿੰਨ ਉਹ ਅੱਤਵਾਦੀ ਮਾਰੇ ਗਏ ਜਿਨ੍ਹਾਂ ਨੇ ਪਹਿਲਗਾਮ ਦੇ ਵਿੱਚ ਸੈਲਾਨੀਆਂ ਨੂੰ ਨਿਸ਼ਾਨਾ ਬਣਾਇਆ ਸੀਗਾ। ਮਤਲਬ ਜੇ ਇਹ ਸਬੱਬ ਬਣਨਾ ਸੀ ਫਿਰ ਤਾਂ ਪਰਮਾਤਮਾ ਕਰਦਾ ਕਿ ਹਫ਼ਤੇ ਬਾਅਦ ਭਾਈ ਇਹ ਘਟਨਾ ਵਾਪਰ ਗਈ ਸੀ, ਹਫ਼ਤੇ ਦੇ ਅੰਦਰ ਅੰਦਰ ਚਰਚਾ ਕਰ ਲੈਂਦੇ, ਉਹ ਜਦੇ ਫੜੇ ਜਾਂਦੇ ਜਾਂ ਮਾਰੇ ਜਾਂਦੇ।
ਜੀ,
ਪਰ ਇਹ ਘਟਨਾ ਨੂੰ ਜਿਹੜੀ ਅੱਜ ਕੇਂਦਰ ਸਰਕਾਰ ਕੈਸ਼ ਕਰ ਰਹੀ ਸੀ ਕਿ ਦੇਖੋ ਜੀ ਸਾਨੂੰ ਜਾਣਕਾਰੀ ਤਾਂ ਕੱਲ੍ਹੇ ਮਿਲ ਗਈ ਸੀ ਅਮਿਤ ਸ਼ਾਹ ਜੀ ਕਹਿੰਦੇ, ਗ੍ਰਹਿ ਮੰਤਰੀ, ਪਰ ਅਸੀਂ ਕਹਿੰਦੇ ਪੁਖਤਾ ਕਰਨਾ ਚਾਹੁੰਦੇ ਸੀ, ਅਸੀਂ ਕੱਲੀ ਸ਼ਨਾਖਤ 'ਤੇ ਨਹੀਂ ਛੱਡਣਾ ਚਾਹੁੰਦੇ ਸੀ, ਅਸੀਂ ਹਥਿਆਰ ਚੈੱਕ ਕਰਾ ਲਏ, ਗੋਲੀਆਂ ਚੈੱਕ ਕਰਾ ਲਈਆਂ, ਉਹੀ ਨੇ ਜੀ ਜਿਨ੍ਹਾਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਵਾਲ ਫਿਰ ਇਹ ਹੈ ਕਿ ਜੇ ਉਹ ਇੱਥੇ ਹੀ ਲੁਕੇ ਸੀ ਫਿਰ ਤੁਸੀਂ ਕਿੱਥੇ ਲੱਭਦੇ ਫਿਰ ਰਹੇ ਸੀ ਉਹਨਾਂ ਨੂੰ?
ਜੀ,
ਨਾਲੇ ਤਾਂ ਇਹੀ ਇੰਟੈਲੀਜੈਂਸ ਸਾਡੀ ਜਿਹਨੇ ਨਰਿੰਦਰ ਮੋਦੀ ਹੋਰਾਂ ਦਾ ਦੌਰਾ ਇਸ ਲਈ ਰੋਕ ਦਿੱਤਾ ਸੀ ਕਿ ਉਹਨਾਂ ਨੂੰ ਇਨਪੁੱਟ ਸੀ ਕਿ ਪਹਿਲਗਾਮ ਦੇ ਖੇਤਰ ਦੇ ਵਿੱਚ ਕੋਈ ਅੱਤਵਾਦੀ ਅਟੈਕ ਹੋ ਸਕਦਾ। ਉਹ ਕਹਿੰਦੇ ਸਾਨੂੰ ਇਹ ਨਹੀਂ ਪਤਾ ਸੀ ਕਿ ਕਦੋਂ ਤੇ ਕਿੱਥੇ ਹੋ ਸਕਦਾ, ਤੇ ਜੇ ਨਰਿੰਦਰ ਮੋਦੀ ਦਾ ਦੌਰਾ ਰੱਦ ਹੋ ਸਕਦਾ ਆਪਾਂ ਤਦ ਵੀ ਗੱਲ ਕਰਦੇ ਸੀ, ਸੈਲਾਨੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ। ਚਲੋ, ਘਟਨਾ ਵਾਪਰ ਗਈ, ਘਟਨਾ ਤੋਂ ਬਾਅਦ ਇੰਨੇ ਮਹੀਨੇ ਲੰਘ ਗਏ ਤੇ ਤੁਸੀਂ ਜਨਾਬ ਹੁਣ ਕਹਿ ਰਹੇ ਹੋ ਜੀ ਕਿ ਹਾਂ ਉਹ ਇੱਥੇ ਹੀ ਸੀਗੇ ਤੇ ਅਸੀਂ ਮਾਰ ਲਏ, ਤੁਸੀਂ ਤਾਂ ਬਾਰਡਰ ਪਾਰ ਤੱਕ ਗਏ ਸੀ ਉਹਨਾਂ ਨੂੰ ਮਤਲਬ ਕਿ ਖਤਮ ਕਰਨ ਲਈ,
ਜੇ
ਫਿਰ ਉਹ ਇੱਥੇ ਹੀ ਤੁਹਾਡੀ ਧਰਤੀ ਰੁਕੇ ਸੀ, ਇਹ ਤਾਂ ਹੋਰ ਵੀ ਫੇਲੀਅਰ ਆ ਫਿਰ
ਜੀ,
ਤੇ ਇਹਦਾ ਜਵਾਬ ਕਦੋਂ ਦਊ? ਦੂਸਰੇ ਪਾਸੇ ਜਿਹੜੇ ਜੰਗਲਾਂ ਨੂੰ ਤੁਸੀਂ ਕਹਿੰਦੇ ਹੋ ਲੁਕੇ ਹੋਏ ਜੰਗਲ ਤਾਂ ਤੁਹਾਡੇ ਨੇ ਜੀ, ਹੁਣ ਤਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਧਾਰਾ 370 ਵੀ ਖਤਮ ਹੈ, ਫਿਰ ਕਿਹਦੀ ਜਵਾਬਦੇਹੀ ਹੈ? ਚਲੋ, ਤੁਸੀਂ ਇਹਨਾਂ ਸਵਾਲਾਂ ਦੇ ਜਵਾਬਾਂ ਤੋਂ ਬਚ ਲਏ, ਪਰ ਦੁਨੀਆ ਭਰ ਨੇ ਸੁਣਿਆ ਕਿ ਟਰੰਪ ਨੇ ਹਰ ਪਲੇਟਫਾਰਮ ਤੇ ਗੱਲ ਕਹੀ ਕਿ ਪਰਮਾਣੂ ਜੰਗ ਲੱਗ ਗਈ ਸੀ, ਮੈਂ ਝੜਕਿਆ, ਮੈਂ ਦਬਕਿਆ, ਮੈਂ ਰੋਕਿਆ, ਮੈਂ ਹਟਾਇਆ ਦੋਵਾਂ ਨੂੰ, ਤੇ ਭਾਰਤੀ ਫੌਜ ਦੇ ਨੁਮਾਇੰਦੇ ਵੀ ਇਹ ਗੱਲ ਕਹਿ ਚੁੱਕੇ ਨੇ ਕਿ ਵੀ ਸਾਡੀ ਲੜਾਈ ਇਕੱਲੀ ਪਾਕਿਸਤਾਨ ਨਾਲ ਨਹੀਂ ਸੀ, ਚੀਨ ਨੇ ਆਪਣੇ ਹਥਿਆਰਾਂ ਦਾ ਵੀ ਟ੍ਰਾਇਲ ਉਹਦੇ ਵਿੱਚ ਕੀਤਾ
ਜੀ।
ਭਾਰਤੀ ਫੌਜ ਦੇ ਅਧਿਕਾਰੀ ਕਹਿ ਚੁੱਕੇ ਨੇ ਕਿ ਜੀ ਜਿਹੜੇ ਐਗਰੀਮੈਂਟ ਹੁੰਦੇ ਨੇ ਹਥਿਆਰਾਂ ਨੂੰ ਲੈ ਕੇ ਉਹ ਸਹੀ ਸਮੇਂ ਸਿਰ ਪੂਰੇ ਨਹੀਂ ਚੜ੍ਹਦੇ, ਤੇ ਨੁਕਸਾਨ ਕਿਹਦਾ ਹੁੰਦਾ, ਉਹ ਕਿਹਦੇ ਵੱਲ ਸੀ ਸਵਾਲ? ਇਹਨਾਂ ਸਾਰੇ ਸਵਾਲਾਂ ਦੇ ਵੀ ਜਵਾਬ ਨਹੀਂ ਦਿੱਤੇ, ਪਰ ਸੱਤਾਧਾਰੀ ਧਿਰ ਨੂੰ, ਵਿਰੋਧੀ ਧਿਰ ਇਸ ਗੱਲ ਤੇ ਘੇਰ ਰਹੀ ਸੀ ਕਿ ਵੀ ਹੋਰ ਨਹੀਂ ਤਾਂ ਟਰੰਪ ਦੀ ਗੱਲ ਦਾ ਖੰਡਨ ਕਰ ਦਿਓ ਕਿ ਅਸੀਂ ਆਪਣੀ ਮਰਜ਼ੀ ਨਾਲ ਸੀਜ਼ ਫਾਇਰ ਕੀਤਾ ਸੀ, ਆਪਣੀ ਮਰਜ਼ੀ ਨਾਲ ਹੈ ਬੰਦ ਕੀਤੀ ਹੈ ਲੜਾਈ, ਅਸੀਂ ਆਪਣੀ ਮਰਜ਼ੀ ਨਾਲ ਰੋਕਿਆ। ਨਰਿੰਦਰ ਮੋਦੀ ਜੀ ਕਹਿੰਦੇ ਪਾਕਿਸਤਾਨ ਨੇ ਮਿੰਨਤਾਂ ਕੀਤੀਆਂ, ਤਰਲਾ ਕੀਤਾ, ਤੇ ਜਿੰਨੇ UN 'ਚ 193 ਕੰਟਰੀ ਨੂੰ, ਜੋ 3-4 ਕੰਟਰੀ ਸੀ ਜਿਹਨਾਂ ਨੂੰ ਸਾਥ ਦਿੱਤਾ, ਬਾਕੀ ਕੋਈ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਸੀ, ਤੇ ਦੁਨੀਆਂ ਦੇ ਕਿਸੇ ਦੇਸ਼ ਨੇ, ਦੁਨੀਆਂ ਦੇ ਕਿਸੇ ਲੀਡਰ ਨੇ ਕਹਿੰਦੇ ਜੰਗ ਨਹੀਂ ਰੁਕਾਈ, ਅਸੀਂ ਪਾਕਿਸਤਾਨ ਦੀਆਂ ਮਿੰਨਤਾਂ ਤੋਂ ਬਾਅਦ ਆਪ ਰੋਕੀ
ਜੀ।
ਮਤਲਬ ਟਰੰਪ ਦਾ ਨਾਮ ਜੀਭ ਤੇ ਆਉਣ ਤੋਂ ਕੀ ਹਰਜਾ ਹੈ, ਕਿਹੜਾ ਡਰ, ਕਿਹੜਾ ਭੈ? ਤੁਸੀਂ ਅਮਰੀਕਾ ਦੇ ਉਪ ਰਾਸ਼ਟਰਪਤੀ ਦਾ ਜ਼ਿਕਰ ਤਾਂ ਕਰਦੇ ਹੋ ਭਾਰਤੀ ਸੰਸਦ ਦੇ ਵਿੱਚ ਕਿ ਉਹਨੇ ਫੋਨ ਮਿਲਾਇਆ, ਮੈਂ ਉੱਧਰ ਫੌਜ ਮੁਖੀਆਂ ਨਾਲ ਮੀਟਿੰਗ ਸੀਗਾ, ਮੈਂ ਉਹਦਾ ਫੋਨ ਅਟੈਂਡ ਨਹੀਂ ਕਰ ਸਕਿਆ, ਬਾਅਦ 'ਚੋਂ ਮੈਂ ਉਹਦਾ ਫੋਨ ਅਟੈਂਡ ਕੀਤਾ, ਉਹ ਮੈਨੂੰ ਕਹਿੰਦੇ ਵੀ ਪਾਕਿਸਤਾਨ ਨੇ ਵੱਡੀ ਤਿਆਰੀ ਕਰ ਲਈ ਹੈ, ਉਹ ਵੱਡਾ ਹਮਲਾ ਕਰਨ ਦੀ ਤਿਆਰੀ 'ਚ ਆ, ਕਹਿੰਦੇ ਮੈਂ ਕਿਹਾ ਕੋਈ ਗੱਲ ਨਹੀਂ ਜੋ ਕਰਨਾ ਕਰ ਲਵੇ ਫਿਰ ਅਸੀਂ ਤਿਆਰ ਹਾਂ
ਜੀ,
ਤੇ ਕਹਿੰਦੇ ਉਹ ਤੋਂ ਬਾਅਦ ਸਭ ਨੇ ਦੇਖਿਆ ਕਿ ਕੀਤਾ ਹੈ ਨਾ। ਪਰ ਟਰੰਪ ਵੱਲੋਂ ਜਾਂ ਹੋਰਨਾਂ ਵੱਲੋਂ ਇਹ ਸਵਾਲ ਆਉਣੇ ਕਿ 5-6 ਰਫੇਲ ਡਿੱਗੇ ਜੀ ਜਾਂ ਜਹਾਜ਼ ਡਿੱਗੇ ਜੀ, ਉਹਦਾ ਕੋਈ ਜਵਾਬ ਨਹੀਂ ਹੈ ਨਾ, ਤੇ ਇਹ ਸਭ ਦੇ ਵਿੱਚ ਇਸ ਗੱਲ ਦੇ ਉੱਤੇ ਉਹਦਾ ਨਾਂ ਅਮਰੀਕਾ ਦੇ ਰਾਸ਼ਟਰਪਤੀ ਲੈਣ ਤੋਂ, ਇਹ ਸਾਰੇ ਜਦੋਂ ਕੰਨੀ ਕਤਰਾ ਰਹੇ ਸੀ ਤਦ ਇਹਦੇ ਨਾਲ ਸਵਾਲ ਇੱਕ ਹੋਰ ਅਹਿਮ ਖੜਾ ਸੀ ਜਿਹਦਾ ਜਵਾਬ ਉਸ ਸਦਨ ਦੇ ਵਿੱਚ ਦੇਣ ਤੋਂ ਕੰਨੀ ਕਤਰਾਈ ਗਈ ਕਿ ਬਈ ਸਵਾਲ ਇਹ ਹੈ ਕਿ ਜੇ ਪਾਕਿਸਤਾਨ ਇਸ ਹੱਦ ਤੱਕ ਝੁਕ ਚੁੱਕਿਆ ਸੀ, ਇਸ ਹੱਦ ਤੱਕ ਟੁੱਟ ਚੁੱਕਿਆ ਸੀ, ਡਰ ਚੁੱਕਿਆ ਸੀ, ਮਿੰਨਤਾਂ 'ਤੇ ਆ ਗਿਆ ਸੀ, ਅਤੇ ਬੀਜੇਪੀ ਤਾਂ ਇਸ ਏਜੰਡੇ 'ਤੇ ਕੰਮ ਕਰਦੀ ਰਹੀ ਹੈ ਕਿ ਵੀ ਜਿਹੜਾ ਉਹਨਾਂ ਦੇ ਕਬਜ਼ੇ ਵਾਲਾ ਕਸ਼ਮੀਰ ਆ ਉਹ ਸਾਡਾ ਹੋਊਗਾ, ਫਿਰ ਤਾਂ ਮੌਕਾ ਸੀ, ਫਿਰ ਮੌਕਾ ਕਿਉਂ ਗਵਾਇਆ? ਅਤੇ ਜੇ ਭਾਰਤੀ ਮੀਡੀਆ ਦੀ ਅਸੀਂ ਰਾਸ਼ਟਰੀ ਮੀਡੀਆ ਦੀ ਸੁਣੀਏ ਤਾਂ ਉਹ ਤਾਂ ਕਹਿੰਦੇ ਜੀ ਅਸੀਂ ਅੰਦਰ ਤੱਕ ਚਲੇ ਗਏ ਸੀ ਜੀ, ਆ ਕਰਾਚੀ ਪਹੁੰਚ ਗਏ ਸੀ, ਇੱਥੇ ਤੱਕ ਪਹੁੰਚ ਗਏ ਸੀ, ਫਿਰ ਉਹ ਕਿਉਂ ਛੱਡਿਆ? ਅਤੇ ਦੂਸਰੇ ਪਾਸੇ ਇਹੀ ਸਰਕਾਰ ਦਾ ਇਹ ਕਹਿਣਾ ਸੀ ਕਿ ਅਸੀਂ ਸਪਸ਼ਟ ਕਰਤਾ ਸੀਗਾ ਜੀ ਕਿ ਜੀ ਅਸੀਂ ਤਾਂ ਸਿਰਫ ਅੱਤਵਾਦੀ ਟਿਕਾਣੇ ਆ, ਫੌਜ ਸਾਡਾ ਨਿਸ਼ਾਨੇ 'ਤੇ ਨਹੀਂ ਹੈ। ਫਿਰ ਇਹਦਾ ਸਵਾਲ ਇਹ ਆ ਕਿ ਤੁਸੀਂ ਇਤਲਾਹ ਕਰਕੇ ਕੀਤੀ ਕਾਰਵਾਈ? ਉਹਦਾ ਵੀ ਕੋਈ ਸਪਸ਼ਟ ਜਵਾਬ ਨਹੀਂ ਹੈ। ਸੋ ਸਪਸ਼ਟਤਾ ਦੀ ਬਜਾਏ ਉਲਝਣ ਜ਼ਿਆਦਾ ਵੱਧ ਗਈ ਹੈ, ਤਾਂ ਹੀ ਹੋਰ ਉਲਝ ਗਈ ਹੈ। ਅਤੇ ਪਰ ਉਹਦੇ ਬਾਵਜੂਦ ਵੀ ਪਿਛਲੀਆਂ ਸਰਕਾਰਾਂ ਦੇ ਸਮੇਂ, ਕਾਂਗਰਸ ਦੇ ਸਮੇਂ ਜੋ ਹੋਇਆ, ਹੈ 47 ਤੋਂ ਬਾਅਦ ਜੋ ਹੋਇਆ, ਉਹਨਾਂ ਸਾਰੇ ਹਵਾਲਿਆਂ ਨਾਲ ਕਾਂਗਰਸ ਨੂੰ, ਵਿਰੋਧੀ ਧਿਰ ਨੂੰ, ਉਹਨਾਂ ਲੀਡਰਸ਼ਿਪ ਨੂੰ ਬੀਜੇਪੀ ਨੇ ਪੂਰੀ ਘੇਰਨ ਦੀ ਕੋਸ਼ਿਸ਼ ਕੀਤੀ। 1 ਘੰਟਾ 40 ਮਿੰਟ ਸਾਡੇ ਪ੍ਰਧਾਨ ਮੰਤਰੀ ਜੀ ਬੋਲੇ, ਲੰਮਾ ਸਮਾਂ ਗ੍ਰਹਿ ਮੰਤਰੀ ਜੀ ਬੋਲੇ, ਅਤੇ ਜਹਾਜ਼ਾਂ ਦੇ ਮਾਮਲੇ 'ਚ ਰੱਖਿਆ ਮੰਤਰੀ ਤਾਂ ਇਹ ਕਹਿ ਕੇ ਬਚਦੇ ਨਜ਼ਰ ਆਏ ਕਿ ਦੇਖੋ ਜੀ ਜਦੋਂ ਨਤੀਜਾ ਆ ਜਾਂਦਾ ਫਿਰ ਨਤੀਜਾ ਦੇਖਿਆ ਜਾਂਦਾ, ਪੈਨਸਲਾਂ ਕਿੰਨੀਆਂ ਟੁੱਟੀਆਂ, ਪੈਨ ਕਿੰਨੇ ਗਵਾਚੇ, ਇਹ ਨਹੀਂ ਕਮਾਲ ਆ ਵੀ ਰੱਖਿਆ ਮੰਤਰੀ ਦਾ ਜਵਾਬ ਹੈ? ਇਹਦਾ ਮਤਲਬ ਸਪਸ਼ਟ ਜਵਾਬ ਕੋਈ ਦੇਣ ਲਈ ਤਿਆਰ ਨਹੀਂ ਗਾ, ਹੈ ਨਾ? ਤੇ ਹੁਣ ਫੈਸਲਾ ਕਰਨਾ ਜੀ ਉਹਨਾਂ ਨੂੰ ਇਹ ਜਵਾਬ ਕਬੂਲ ਨੇ ਜਾਂ ਨਹੀਂ। ਪੰਜਾਬ ਦੇ ਮੈਂਬਰ ਪਾਰਲੀਮੈਂਟਾਂ ਨੇ ਵੀ ਚੰਗੇ ਘੇਰੇ ਸੱਤਾਧਾਰੀ ਧਿਰ ਨੂੰ, ਚਾਹੇ ਉਹ ਕਾਂਗਰਸ ਵਾਲੇ ਸੀ, ਚਾਹੇ ਆਪ ਵਾਲੇ ਸੀ, ਚਾਹੇ ਅਕਾਲੀ ਦਲ ਬੀਬੀ ਸੀ। ਸੋ ਚੰਗੇ ਸਵਾਲ ਹੈ, ਜਵਾਬ ਲਗਭਗ ਸੱਤਾ ਕੋਲ ਨਹੀਂ ਸੀ, ਪਰ ਉਹਨੇ ਆਪਣੀ ਸਫਾਈ ਕਾਫੀ ਹੱਦ ਤੱਕ ਪੇਸ਼ ਕੀਤੀ ਹੈ।
ਦੀਪਕ ਜੀ, ਲੈਂਡ ਪੂਲਿੰਗ ਮਾਮਲੇ ਵਾਲੇ ਦੇ ਵਿੱਚ, ਉਸ ਮਾਮਲੇ ਦੇ ਵਿੱਚ ਕੀ ਅਪਡੇਟ ਹੈ ਜੀ? ਇਹ ਨੀਤੀ ਵੀ ਹੁਣ ਲੜਖੜਾਉਂਦੀ ਨਜ਼ਰ ਆ ਰਹੀ ਹੈ, ਕਿਉਂਕਿ ਜਿਵੇਂ ਪਿਛਲੇ ਦਿਨਾਂ ਤੁਸੀਂ ਗੱਲ ਸਾਂਝੀ ਕਰਦੇ ਰਹੇ, ਉਹ ਮੁਖਾਲਫਤ ਬੜੀ ਵੱਧ ਗਈ ਹੈ, ਲਾਮਬੰਦ ਹੋਣੇ ਸ਼ੁਰੂ ਹੋ ਗਏ ਨੇ ਲੋਕ, ਪਿੰਡਾਂ ਦੇ ਲੋਕ ਵੀ। ਹੁਣ ਕੀ ਅਪਡੇਟ ਹੈ ਜੀ? ਅੱਜ
ਕੱਲ੍ਹ ਨੂੰ ਸਵੇਰ ਨੂੰ ਪੰਜਾਬ ਕੈਬਨਿਟ ਦੀ ਬੈਠਕ ਹੈ, ਅਤੇ ਕਈ ਤਰ੍ਹਾਂ ਆਸ ਲਾ ਰਹੀਆਂ ਨੇ ਕਿ ਸ਼ਾਇਦ ਸਵੇਰੇ ਹੀ ਮੋੜਾ ਪੈ ਜਾਵੇ, ਇਹਨੂੰ ਸਵੇਰੇ ਹੀ ਕੁਛ ਵੱਡਾ ਹੋ ਜਾਵੇ। ਸਵੇਰ ਨੂੰ SKM ਵੱਲੋਂ ਝੰਡਾ ਮਾਰਚ, ਟਰੈਕਟਰ ਮਾਰਚ ਹੈ ਉਹਨਾਂ ਪਿੰਡਾਂ 'ਚ, 164 ਪਿੰਡਾਂ 'ਚ। ਫਿਰ ਅੱਜ ਰਾਤ ਉਹ ਕਾਰਵਾਈ ਕਰਨੀ ਹੈ ਜੀ ਜੋ ਸ਼ੰਭੂ ਖਨੌਰੀ 'ਤੇ ਕੀਤੀ ਸੀ, ਜਾਂ ਪਹਿਲਾਂ ਚੰਡੀਗੜ੍ਹ ਧਰਨਾ ਆਉਣ ਲੱਗੇ ਕਿਸਾਨਾਂ ਨੂੰ ਅੱਗ ਉਹਨੂੰ ਘਰੋਂ ਚੱਕਿਆ ਸੀ, ਉਹ ਕਰਕੇ ਦੇਖਣਾ ਪੰਜਾਬ ਸਰਕਾਰ ਨੇ। ਤਾਂ ਇਹ ਵੀ ਅੱਜ ਸਾਰਿਆਂ ਨੂੰ ਇੰਤਜ਼ਾਰ ਹੈ ਕਿ ਜੇ ਹੁਣ ਕਿਸਾਨ ਅੱਗ ਉਹਨੂੰ ਚੱਕਦੇ ਨੇ ਤਾਂ ਪੂਰਾ ਪੰਜਾਬ ਸੜਕ 'ਤੇ ਆਉਣ ਲਈ ਤਿਆਰ ਹੈ। ਹੁਣ ਉਹ ਜਥੇਬੰਦੀਆਂ ਵਾਲਾ ਇਕੱਲਾ ਮਸਲਾ ਨਹੀਂ, ਹੁਣ ਪੰਜਾਬ ਦਾ ਮਸਲਾ ਹੈ। ਸੋ ਇਸ ਨੂੰ ਲੈ ਕੇ ਵੀ ਸਰਕਾਰ ਦੇ ਕੰਨ ਖੜੇ ਨੇ ਕਿ ਅਸੀਂ ਕੀ ਕਰਨਾ ਚਾਹੀਦਾ। ਦੂਸਰੇ ਪਾਸੇ ਕੈਬਨਿਟ ਦੇ ਉੱਤੇ ਕੀ ਕੱਲ੍ਹ ਨੂੰ ਕੋਈ ਇਸ ਨੂੰ ਲੈ ਕੇ ਫੈਸਲਾ ਆਊਗਾ ਜਾਂ ਕੋਈ ਰੂਟੀਨ ਕਰਵੇ? ਕਿਉਂਕਿ ਵੈਸੇ 3.5 ਸਾਲਾਂ 'ਚ ਇੰਨੀਆਂ ਕੈਬਨਿਟ ਨਹੀਂ ਹੋਈਆਂ ਜਿੰਨੀਆਂ ਪਿਛਲੇ 1 ਮਹੀਨੇ 'ਚ ਹੋ ਗਈਆਂ। ਹਰ 30 ਦਿਨ ਕੈਬਨਿਟ ਬੈਠਕ ਹੋ ਰਹੀ ਹੈ, ਮਤਲਬ ਇੰਨੀ। ਪਰ ਇਹ ਸਭ ਦੇ ਦਰਮਿਆਨ ਖਬਰ ਇਹ ਵੀ ਮਿਲ ਰਹੀ ਆ ਕਿ ਇੱਕ ਪਾਸੇ ਤਾਂ ਟਵੀਟ ਡਿਲੀਟ ਕਰਾਇਆ ਜੀ ਮਾਲਵਿੰਦਰ ਕੰਗ ਹੋਰਾਂ ਦੇ, ਜਿਹੜੇ ਮੈਂਬਰ ਪਾਰਲੀਮੈਂਟ ਸੀ। ਦੂਸਰੇ ਪਾਸੇ MLA ਵੀ ਰੋਸਾ ਪ੍ਰਗਟਾਉਣ ਲੱਗੇ ਨੇ, ਆਪਣੇ ਹਾਈਕੋਰਟ ਨੂੰ ਦੱਸਣ ਲੱਗੇ ਨੇ ਜੀ ਕਿ ਅਸੀਂ ਨਹੀਂ ਪਿੰਡਾਂ 'ਚ ਬਣਨ ਜੋਗੇ, ਅਸੀਂ ਨਹੀਂ ਗੱਲ ਕਰਨ ਜੋਗੇ। ਅਤੇ ਉਹਨਾਂ ਨੂੰ ਜਿਹਨਾਂ ਨੇ ਟ੍ਰੇਨਿੰਗ ਦਿੱਤੀ ਸੀ MLAਆਂ ਨੂੰ, ਜ਼ਿਲ੍ਹਾ ਪ੍ਰਧਾਨਾਂ ਨੂੰ, ਮਨੀਸ਼ ਸਿਸੋਦੀਆ ਅਤੇ ਸਤਿੰਦਰ ਜੈਨ ਹੋਰਾਂ ਨੇ, ਕਿ ਤੁਸੀਂ ਕਿਵੇਂ ਹੱਕ 'ਚ ਭੁਗਤਣਾ, ਕਹਿੰਦੇ ਜੀ ਉਹ ਦਿੱਲੀ ਪਹੁੰਚ ਗਏ, ਉਹ ਉਡਾਰੀ ਮਾਰ ਗਏ ਇੱਥੋਂ। ਅਤੇ ਉਹ ਕਹਿੰਦੇ ਜੀ ਦਿੱਲੀ ਨੇ, ਅਤੇ ਅੱਜ ਰਾਤ ਨੂੰ ਦਿੱਲੀ ਗੁਪਤ ਬੈਠਕ ਹੋਣੀ ਆ। ਹੁਣ ਇਸ ਸਮੇਂ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਹੈ ਇਹ ਸਵੇਰ ਤੱਕ ਜੇ ਜਾਣਕਾਰੀ ਮਿਲ ਗਈ ਤਾਂ ਆਪਾਂ ਜ਼ਰੂਰ ਕੱਲ੍ਹ ਨੂੰ ਸਾਂਝੀ ਕਰਾਂਗੇ। ਪਤਾ ਲੱਗ ਰਿਹਾ ਕਿ ਅੱਜ ਰਾਤ ਨੂੰ ਕੇਜਰੀਵਾਲ ਜੀ ਨਾਲ ਬੰਦ ਕਮਰਾ ਇਹਨਾਂ 3-4 ਆਗੂਆਂ ਦੀ, ਇਸੇ ਮਸਲੇ ਨੂੰ ਲੈ ਕੇ ਕਿ ਕਿਤੇ ਆਪਾਂ ਮੋਦੀ ਵਾਲੀ ਗਲਤੀ ਤਾਂ ਨਹੀਂ ਕਰ ਰਹੇ 3 ਖੇਤੀ ਕਾਨੂੰਨ ਵਾਲੇ ਮਾਮਲੇ 'ਚ, ਕਿਤੇ ਉਹੋ ਜਿਹੀ ਹਾਲਤ ਤਾਂ ਨਹੀਂ ਹੋ। ਪਰ ਜਿਹੜਾ ਇੱਕ ਨੋਟ ਦਿਖਦੇ ਨੇ, ਇੰਨੇ ਆਉਣਗੇ ਖਜ਼ਾਨੇ 'ਚ, ਇੰਨੇ ਆਉਣਗੇ ਆਪਣਾ, ਇੰਨਾ ਵਾਈਟ ਤੋਂ ਬਲੈਕ ਹੋਊਗਾ, ਆਹ ਹੋਊ, ਜਿਹੜਾ ਉਹ ਹਿਸਾਬ ਕਿਤਾਬ ਲੈਂਡ ਮਾਫੀਆ ਲਾ ਕੇ ਬੈਠਾ, ਔਖ ਹੈ ਜੇ ਉੱਥੇ ਕਾਰਪੋਰੇਟ ਘਰਾਣਿਆਂ ਨੇ ਲਿਆਂਦੇ ਸੀ ਉਹ 3 ਖੇਤੀ ਕਾਨੂੰਨ, ਤਾਂ ਇੱਥੇ ਫਿਰ ਇਹ ਪਾਲਿਸੀ ਕੀ ਲੈਂਡ ਮਾਫੀਆ ਲੈ ਕੇ ਆਇਆ
ਜੀ?
ਸੋ ਕੀ ਸਵੇਰੇ ਕੈਬਨਿਟ ਨੂੰ ਕੋਈ ਅਜਿਹਾ ਸੁਨੇਹਾ ਆ ਸਕਦਾ? ਪਰ ਆਪਾਂ ਇਸੇ ਪ੍ਰੋਗਰਾਮ 'ਚ ਲੈਂਡ ਪੁਲਿੰਗ ਨੂੰ ਲੈ ਕੇ ਅਕਸਰ ਗੱਲ ਕਰਦੇ ਆਏ ਹਾਂ ਵਿਜੇ ਜੀ, ਕਿ ਪੰਜਾਬ ਸਰਕਾਰ ਨੇ ਕੋਈ ਸਰਵੇ ਕਰਾਇਆ ਪੰਜਾਬ ਨੂੰ ਕਿੰਨੇ ਘਰਾਂ ਦੀ ਲੋੜ
ਜੀ,
ਕੀ ਕੋਈ ਇਸ ਤਰ੍ਹਾਂ ਦੇ ਕਿੰਨੇ ਸ਼ੋਰੂਮ, ਕਿੰਨੇ ਮਾਲ, ਕਿੰਨਾ ਕੁਛ ਚਾਹੀਦਾ? ਕੋਈ ਰਿਪੋਰਟ ਹੈ ਜਿਹਦੇ ਆਧਾਰ 'ਤੇ ਕਲੋਨੀਆਂ ਕੱਟਣ ਦੀ ਕਵਾਇਦ ਹੈ? ਸਰਕਾਰ ਇਹ ਦਮ ਭਰਦੀ ਹੈ ਕਿ ਵੀ ਇਹ ਕਲੋਨੀਆਂ ਅਸੀਂ ਤਾਂ ਘੱਟ ਰਹੇ ਹਾਂ ਕਿ ਜੀ ਗੈਰ ਕਾਨੂੰਨੀ ਕਲੋਨੀਆਂ ਖਤਮ ਹੋ ਜਾਣਗੀਆਂ। ਗੈਰ ਕਾਨੂੰਨੀ ਕਲੋਨੀਆਂ ਦੇ ਵਿੱਚ ਇਹਦੇ ਨਾਲ 4th ਰੇਟ 'ਤੇ ਲੋਕਾਂ ਨੂੰ ਪਲਾਟ ਮਿਲ ਜਾਂਦੇ ਨੇ, ਜੇ ਤੁਸੀਂ ਇਹਦੇ ਨਾਲ 4 ਗੁਣਾ ਰੇਟ ਦੇ ਰਹੇ ਹੋ ਤੇ ਕਿਸਾਨ ਦੇ ਪੱਲੇ ਵੀ ਕੁਛ ਨਹੀਂ ਪਾ ਰਹੇ, ਉਹ ਤੋਂ ਵੀ ਉਲਟਾ ਡਿਵੈਲਪਮੈਂਟ ਦੇ ਪੈਸੇ ਲੈ ਰਹੇ ਹੋ। ਤੇ ਇਹਦੇ ਵਿੱਚ ਕੁਝ ਅੰਕੜੇ ਜਿਹੜੇ ਵੱਖੋ ਵੱਖ ਅਖਬਾਰਾਂ ਨੇ, ਟ੍ਰਿਬਿਊਨ ਨੇ ਵੀ ਛਾਪੇ, ਇੰਡੀਅਨ ਐਕਸਪ੍ਰੈਸ ਨੇ ਵੀ ਛਾਪੇ, ਸਮੇਂ ਸਮੇਂ ਹੋਰ ਅਖਬਾਰਾਂ 'ਚ ਕੱਲੀ ਕੱਲੀ ਛਾਪਦੀ ਨੇ, ਉਹ ਇਕੱਠੇ ਹੋ ਕੇ ਜਿਹੜੀ ਖਬਰ ਨਿਕਲ ਕੇ ਆ ਰਹੀ ਆ ਉਹ ਇਹ ਆ ਕਿ ਗਵਾਂਡਾ ਜਾਂ ਮਤਲਬ ਇਹਦੇ ਨਾਲ ਦੀਆਂ ਸੰਬੰਧਿਤ ਜਿੰਨੀਆਂ ਵੀ ਵਿਕਾਸ ਅਥਾਰਟੀਆਂ ਨੇ ਜਿਹੜੀਆਂ ਗਲਾਡਾ ਏ ਜਾਂ ਗਵਾਂਡਾ ਏ
ਜੀ,
ਇਹਨਾਂ ਨੇ ਜਿੰਨੀਆਂ ਪਿਛਲੇ 10-12 ਸਾਲ ਚ ਕੱਟੀਆਂ ਉਹਨਾਂ ਚ 60 ਤੋਂ 70 ਫੀਸਦੀ ਪਲਾਟ ਖਾਲੀ ਪਏ ਨੇ। ਆਹ ਮੇਰੇ ਮੂਹਰੇ ਰਿਪੋਰਟ ਪਈ ਆ, ਮੈਂ ਮੋਟੀ ਮੋਟੀ ਜੇ ਸਾਂਝੀ ਕਰਾਂ। ਬਠਿੰਡਾ ਵਿਕਾਸ ਅਥਾਰਟੀ ਹੈ ਜੀ, ਉਹਨੇ ਬੁਢਲਾਡਾ ਚ ਖੰਡ ਮਿੱਲ ਵਾਲੀ 122 ਏਕੜ ਵਾਲੀ ਕਲੋਨੀ ਕੱਟੀ ਸੀਗੀ 12 ਸਾਲ ਪਹਿਲਾਂ, ਤੇ 12 ਸਾਲ ਬਾਅਦ ਵੀ ਉੱਥੇ ਇਸ ਕਲੋਨੀ ਦੇ ਵਿੱਚ 683 ਪਲਾਟ ਖਾਲੀ ਪਏ ਨੇ। ਤੇ ਇਸੇ ਤਰ੍ਹਾਂ ਮਤਲਬ ਸੈਂਕੜੇ ਲਾਟੀਆਂ ਤਾਂ ਮੌਤ ਹੋ ਚੁੱਕੀ ਆ ਕਹਿੰਦੇ। ਦੂਸਰੇ ਪਾਸੇ ਇਸੇ ਤਰ੍ਹਾਂ ਮਾਨਸਾ ਚ ਸਾਲ 2016 ਚ 52 ਏਕੜ ਚ ਕਲੋਨੀ ਕੱਟੀ ਗਈ ਇਸੇ ਤਰ੍ਹਾਂ ਜੀ, ਹੈ ਜਿਸ ਚ 150 ਤੋਂ ਜ਼ਿਆਦਾ ਪਲਾਟ ਹਲੇ ਵੀ ਖਾਲੀ ਪਏ ਨੇ
ਜੀ।
ਫਿਰ ਆ ਜਾਓ ਫਰੀਦਕੋਟ, ਫਰੀਦਕੋਟ ਦੇ ਵਿੱਚ 135 ਏਕੜ ਖੰਡ ਮਿੱਲ ਵਾਲੀ ਜਗ੍ਹਾ ਚ ਨਵੀਂ ਕਲੋਨੀ ਕੱਟੀ ਸੀਗੀ ਸਾਲ 2013 ਚ, ਤੇ ਕਰੀਬ 400 ਅਲਾਟੀ ਕਬਜ਼ਾ ਲੈਣ ਤੋਂ ਲੈਣ ਨੂੰ ਅਜੇ ਵੀ ਭਟਕ ਰਹੇ ਨੇ, ਕਬਜ਼ੇ ਨੀ ਮਿਲੇ ਜੀ ਉੱਥੇ ਤੱਕ, ਕੋਈ ਮੂੰਹ ਸਿਰੇ ਨੀ ਬਣਿਆ ਉਹਦਾ
ਜੀ।
ਪੁੱਡਾ ਨੇ ਇਸ ਖੰਡ ਮਿੱਲ ਜ਼ਮੀਨ ਬਦਲੇ ਸ਼ੂਗਰ ਫੈਡ ਨੂੰ ਕਹਿੰਦੇ ਜੀ 27 ਕਰੋੜ ਤਾਂ ਦੇ ਤੇ, ਪਰ 64 ਕਰੋੜ ਅਜੇ ਵੀ ਬਕਾਇਆ। ਤੇ ਜੇ 2013 ਵਾਲੀਆਂ ਕਲੋਨੀਆਂ ਦੇ ਬਕਾਇਆ ਨੀ ਤਾਰ ਹੋ ਰਹੇ ਤੇ ਇੱਥੇ ਤੁਸੀਂ ਮਤਲਬ ਕੀ ਕਿਸਾਨਾਂ ਦੇ ਪੱਲੇ ਪਾਓਗੇ? ਮੋਹਾਲੀ ਦੇ ਵਿੱਚ 2013 ਦੀ ਕੱਟੀ ਹੋਈਆਂ ਕਲੋਨੀਆਂ 225 ਤੱਕ ਲੋਕ ਆਪਣੇ ਥਾਂ ਲੱਭਦੇ ਫਿਰਦੇ ਨੇ ਕਿ ਸਾਡਾ ਬੂਥ ਕਿੱਥੇ ਆ ਤੇ ਸਾਡਾ ਉਹ ਕਿੱਥੇ, ਜਿਹਨਾਂ ਦੀ ਲੈਂਡ ਪੂਰਿੰਗ ਰਾਹੀਂ ਆਈ
ਜੀ।
ਤੇ ਇਸੇ ਤਰ੍ਹਾਂ ਜਗਰਾਉਂ ਦੀ ਖੰਡ ਮਿੱਲ ਵਾਲੀ ਥਾਂ ਤੇ ਵੀ ਕਹਿੰਦੇ ਜੀ ਸਰਕਾਰੀ ਕਲੋਨੀ ਵਿਕਸਿਤ ਕੀਤੀ ਸੀ ਪਰ ਉਹ ਅਜੇ ਤੱਕ ਕਿਤੇ ਲੱਭੀ ਨੀ, ਕਿਤੇ ਧਰਾਤਲ ਤੇ ਹੈ ਕਿ ਨਹੀਂ। ਜੇਕਰ ਇਹਨੂੰ ਹੋਰ ਐਂਗਲ ਤੋਂ ਦੇਖਣਾ ਹੋਵੇ ਤਾਂ 27 ਜੁਲਾਈ 2025 ਤੱਕ ਅਪਡੇਟ ਸੂਚਨਾ ਅਨੁਸਾਰ ਕਹਿੰਦੇ ਪੁੱਡਾ ਅਧੀਨ ਪੈਂਦੀਆਂ ਵਿਕਾਸ ਅਥਾਰਟੀਆਂ, ਜਿਵੇਂ ਮੈਂ ਗਵਾਂਡਾ ਗਲਾਡਾ ਦੀ ਗੱਲ ਕਰ ਰਿਹਾ, 27,111 ਜਾਇਦਾਦਾਂ ਖਾਲੀ ਪਈਆਂ ਨੇ। ਇਹ 27 ਜੁਲਾਈ 2025 ਤੱਕ ਦੀ ਗੱਲ ਹੈ, ਅੱਜ ਆਪਾਂ 29 ਜੁਲਾਈ ਨੂੰ ਗੱਲ ਕਰ ਰਹੇ ਹਾਂ, 2 ਦਿਨ ਪਹਿਲਾਂ ਤੱਕ ਦਾ ਇਹ ਅੰਕੜਾ ਕਿ 27,111 ਜਾਇਦਾਦਾਂ ਅਜਿਹੀਆਂ ਅਜਿਹੀਆਂ ਸੰਸਥਾਵਾਂ ਜਿਹਨਾਂ ਦੀਆਂ ਹੁਣ ਅਕਵਾਇਰ ਕਰ ਰਹੀਆਂ ਨੇ ਜਿਹੜੀਆਂ ਗਵਾਂਡਾ ਗਲਾਡਾ ਵਰਗੀਆਂ, ਉਹਨਾਂ ਕੋਲੇ ਪਲਾਟ ਜਾਇਦਾਦਾਂ ਖਾਲੀ ਪਈਆਂ ਨੇ। ਇਹਨਾਂ 27,000 ਚੋਂ 15,000 ਸਿਰਫ ਰਿਹਾਇਸ਼ੀ ਪਲਾਟ ਨੇ ਤੇ ਸਭ ਤੋਂ ਵੱਧ ਗਵਾਂਡਾ ਦੀਆਂ 10,000 ਜਾਇਦਾਦਾਂ ਖਾਲੀ ਪਈਆਂ। ਮਤਲਬ ਗਵਾਂਡਾ ਦਾ ਮਤਲਬ ਮੋਹਾਲੀ ਦਾ ਖੇਤਰ ਹੈ ਜਿਹਨੂੰ ਕਹਿੰਦੇ ਜੀ ਬਹੁਤ ਡਿਵੈਲਪ ਬੜਾ ਹੋਊਗਾ, ਉੱਥੇ ਵੀ 10,000 ਤੋਂ ਵੱਧ, 10,620 ਦੇ ਕਰੀਬ
ਜੀ।
ਸੋ ਇਹ ਜਿਹੜਾ ਅੰਕੜਾ ਇਹ ਲੈਂਡ ਪੂਲਿੰਗ ਦੀ ਹਵਾ ਕੱਢ ਰਿਹਾ ਤੇ ਸਰਕਾਰ ਦੀ ਵੀ ਕਾਫੀ ਹੱਦ ਤੱਕ ਹਵਾ ਨਿਕਲ ਗਈ ਹੈ। ਹੁਣ ਉਹ ਰਾਹ ਲੱਭਦੀ ਹੈ ਕਿ ਆਪਣੀ ਆਦਤ ਨੂੰ ਇੱਕਦਮ ਯੂ ਟਰਨ ਲੈਂਦੀ ਹੈ, ਜਾਂ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਡੀਕਿਆ ਕਿ ਗੁਰਪੁਰਬ ਆਵੇ ਤੇ ਉਹਦੇ ਹਵਾਲੇ ਨਾਲ ਜੋੜੀਏ ਕਿ ਹੁਣ ਇਹ ਵੀ ਆਉਂਦਾ ਸ਼ਹੀਦੀ ਦਿਹਾੜਾ ਤੱਕ ਡੀਕਣਾ ਜਾਂ ਕੋਈ ਹੋਰ ਦਿਨ ਦੇਖ ਕੇ ਇਹਨਾਂ ਨੇ ਉੱਧਰ ਨੂੰ ਜਾਣਾ, ਕਿ ਇਹ ਵੀ ਕੋਈ ਕੰਧ ਲੱਭਣਗੇ, ਕੋਈ ਸਹਾਰਾ ਭਾਲਣਗੇ ਕਿ ਕਿਹਦੇ ਸਾਰੇ ਚੋਂ ਬਚ ਕੇ ਨਿਕਲ ਲਈਏ। ਪਰ ਪੰਜਾਬ ਇਸ ਲੈਂਡ ਪੂਲਿੰਗ ਨੂੰ ਲੈ ਕੇ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਸੀ, ਜਦੋਂ ਅਜੇ ਸ਼ੁਰੂਆਤੀ ਕਣ ਸੀ ਇਹਦੇ ਲੈਂਡ ਪੂਲਿੰਗ, ਉਸ ਦਿਨ ਤੋਂ ਕਹਿ ਰਿਹਾ ਸੀ ਕਿ ਪੰਜਾਬ ਲਈ ਵੱਡਾ ਮੁੱਦਾ ਬਣੂਗਾ, ਸਰਕਾਰ ਇਹਦੇ ਉੱਤੇ ਦਰੁਸਤ ਹੋ ਕੇ ਅੱਜ ਵੀ ਹਲੇ ਵੀ ਜਾ ਸਕਦੀ।
ਇੱਕ ਹੋਰ ਚੀਜ਼ ਜਿਹਦੇ ਬਾਰੇ ਸਮੇਂ ਸਮੇਂ ਤੇ ਪਹਿਲਾਂ ਗੱਲ ਹੁੰਦੀ ਰਹੀ ਹੈ, ਜੋ ਵੀ ਸਰਕਾਰ ਦੀ ਇੱਕ ਨੀਤੀ ਆ ਮੁਫਤ ਬੱਸ ਸਫ਼ਰ ਵਾਲੀ, ਕਿ ਮੁਫਤ ਬੱਸ ਸਫ਼ਰ ਵਾਲੀ ਨੀਤੀ 'ਤੇ ਵੀ ਪੁਨਰ ਵਿਚਾਰ ਕਰਨ ਵਾਸਤੇ ਸਰਕਾਰ ਨੂੰ ਹੁਣ ਲੱਗਦਾ ਪਿਆ ਵੀ ਜ਼ਰੂਰਤ ਬਣ ਗਈ ਹੈ, ਉੱਧਰਲੇ ਪਾਸੇ ਕੀ ਚੱਲ ਰਿਹਾ ਜੀ?
ਬਿਲਕੁਲ ਜੀ, ਜਦੋਂ ਸਰਕਾਰ ਕੋਲ ਸੂਬੇ ਨੂੰ ਸਮਰੱਥ ਕਰਨ ਲਈ ਹੈ, ਉੱਥੋਂ ਦੀ ਜਵਾਨੀ ਨੂੰ ਰੁਜ਼ਗਾਰ ਦੇ ਕੇ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਹੈ ਕੋਈ ਸਮਝ ਵਾਲੀ ਯੋਜਨਾ ਨਾ ਹੋਵੇ, ਫਿਰ ਉਹ ਮੁਫਤਖੋਰੀ ਦੇ ਨਾਂ 'ਤੇ ਵੋਟਾਂ ਇਕੱਠੀਆਂ ਕਰਨ ਦੀਆਂ ਸਕੀਮਾਂ ਭਾਲਦੀ ਹੈ, ਬਿਜਲੀ ਮੁਫਤ ਦੇ ਦਿਓ, ਬੱਸ ਸਫ਼ਰ ਬੀਬੀਆਂ ਨੂੰ ਮੁਫਤ ਦੇ ਦਿਓ। ਮਤਲਬ ਜਿਸ ਦਿਨ ਕਾਂਗਰਸ ਸਰਕਾਰ ਨੇ ਬੀਬੀਆਂ ਨੂੰ ਮੁਫਤ ਬੱਸ ਸਫ਼ਰ ਕੀਤਾ ਸੀ, ਮੈਂ ਉਸ ਦਿਨ ਵੀ ਸਵਾਲ ਕੀਤਾ ਸੀ, ਕਿਉਂਕਿ ਜੇ ਕੋਈ ਬਜ਼ੁਰਗ ਬੀਬੀ ਹੈ, ਇਕੱਲੀਕਾਰੀ ਬੀਬੀ ਹੈ, ਕੋਈ ਵਿਧਵਾ ਹੈ, ਕੋਈ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਦੀ ਹੈ, ਉਹਨਾਂ ਲਈ ਸਹੂਲਤ ਲੈ ਕੇ ਆ ਰਹੇ ਹੋ, ਫਿਰ ਤਾਂ ਠੀਕ ਹੈ। ਉਹ ਜਿਹੇ ਮਜ਼ਦੂਰ ਵੀ ਚੜ੍ਹਦੇ ਨੇ, ਉਹ ਜਿਹੇ ਸਟੂਡੈਂਟ ਵੀ ਚੜ੍ਹਦੇ ਨੇ, ਵਿਦਿਆਰਥੀ ਬੰਦੇ ਵੀ ਮੁੰਡੇ ਵੀ ਚੜ੍ਹਦੇ ਨੇ, ਫਿਰ ਉਹਨਾਂ ਲਈ ਵੀ ਆ ਜਾਵੇ। ਪਰ ਜੇ ਲੱਖ ਲੱਖ ਡੇਢ ਡੇਢ ਲੱਖ ਮਾਸਟਰ ਨੀਆਂ, ਪ੍ਰੋਫੈਸਰ ਨਾ ਜਾਂ ਹੋਰ ਸਰਕਾਰੀ ਤਹਿਸੀਲਾਂ 'ਚ ਲੱਗੀ, ਕੋਈ ਕਿਤੇ ਲੱਗੀ, ਕੋਈ ਹਸਪਤਾਲ 'ਚ ਲੱਗੀ ਬੀਬੀ, ਜਿਹੜੀ ਜਿਹੜਾ ਪਰਸੇ ਅੱਧੀ ਕਮਾਂਝ 'ਚ ਐਂ ਟਾਂਕੇ, ਮਤਲਬ 20,000 15,000 ਜਾਂ ਵਿਦੇਸ਼ੀ ਵਾਲਾ ਜਾਂ ਇਹੋ ਜਿਹੇ ਬ੍ਰੈਂਡ ਵਾਲਾ ਲੈ ਕੇ ਜਾਂਦੇ ਨੇ, ਉਹਨਾਂ ਲਈ ਆਧਾਰ ਕਾਰਡ ਵਾਲੀ ਬੱਸਾਂ, ਤੇ ਫਿਰ ਇਹ ਮਾਰ ਕੀ ਪੈਣੀ ਜੀ ਪੰਜਾਬ ਨੂੰ ਪੈਣੀ? ਜਦੋਂ ਇਹ ਵਿੱਤੀ ਵਾਰਾ ਮੁੱਕਣਾ, 4.25 ਲੱਖ ਕਰੋੜ ਤੋਂ ਉੱਪਰ ਪੰਜਾਬ ਕਰਜ਼ਈ ਹੋ ਚੁੱਕਿਆ, ਹੁਣ ਕੌਣ ਜ਼ਿੰਮੇਵਾਰ ਹੈ
ਜੀ?
ਜੇ ਤੁਸੀਂ ਬਦਲਾ ਲਈ ਆਏ ਸੀ ਕਾਂਗਰਸ ਸਰਕਾਰ ਦੀ ਯੋਜਨਾ ਨੂੰ ਰੋਕਦੇ, ਤੁਸੀਂ ਤਾਂ ਉਲਟਾ ਬਿਜਲੀ ਵਾਲੇ ਪਾਸੇ ਵੀ ਸਾਡਾ ਭੱਠਾ ਬੈਠਿਆ, ਤੇ ਇੱਧਰ PRTC ਤੇ ਪਨਬੱਸ ਦੇ ਵਿੱਚ ਜਿਹੜਾ ਮੁਫਤ, ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਵਿਜੇ ਜੀ ਕਿ ਇਹਦਾ ਸਾਲਾਨਾ ਬਿੱਲ ਜਿਹੜਾ ਹੁਣ ਬਣ ਰਿਹਾ 840 ਕਰੋੜ ਦਾ ਜੀ, ਜਿਹੜਾ ਸਰਕਾਰ ਨੇ ਆਰਟੀਸੀ ਪਨਵਸ ਨੂੰ ਉਤਾਰਨ ਹੁੰਦਾ ਐਵਰੇਜ 840 ਕਰੋੜ ਹੈ ਤੇ ਸਰਕਾਰ ਦੇ ਕਿੰਨਾ ਰਹੀ ਹੈ 450 ਕਰੋੜ ਦੇ ਕਰੀਬ
ਜੀ
ਤੇ ਫਿਰ ਭਰਪਾਈ ਕਿੱਥੋਂ ਹੋਊਗੀ ਜੀ ਇਹ ਘਾਟਾ 1100 ਕਰੋੜ ਰੁਪਈਆ ਸਿੱਧਾ ਬਕਾਇਆ ਖੜਾ ਇੱਥੋਂ ਬਾਅਦ ਜੇ ਮੈਂ ਦੂਸਰੇ ਪਾਸੇ ਜਾਵਾਂ 2021 ਦੇ ਵਿੱਚ ਬੱਸਾਂ ਲਈਆਂ ਸੀ ਹੈ ਉਸ ਤੋਂ ਬਾਅਦ ਹੁਣ ਅੱਜ ਦੀ ਤਰੀਕ ਦੇ ਵਿੱਚ ਕਹਿੰਦੇ 656 ਬੱਸਾਂ ਮਤਲਬ ਕਿ PRTC ਨੇ ਤੇ 600 ਦੇ ਕਰੀਬ ਬੱਸਾਂ ਪਨਵਸ ਨੇ ਇਹਨਾਂ ਨੂੰ ਲੋੜ ਹੈ ਮਤਲਬ 1200-1250 ਬੱਸਾਂ ਦੀ ਅੱਜ ਦੀ ਤਰੀਕ 'ਚ ਜ਼ਰੂਰਤ ਹੈ ਤੇ ਸਰਕਾਰ ਲੈ ਨਹੀਂ ਪਾ ਰਹੀ
ਜੀ
ਕਰਜ਼ਾ ਤੁਸੀਂ ਲੈਂਦੇ ਹੋ ਤੇ ਦੂਸਰੇ ਪਾਸੇ 2010 ਦੀਆਂ ਜਿਹੜੀਆਂ ਬੱਸਾਂ ਖਰੀਦੀਆਂ ਸੀ ਉਹ 15 ਸਾਲ ਬਾਅਦ ਕੰਡਮ ਹੋ ਜਾਣੀਆਂ ਸੀ
ਜੀ
2010 ਵਾਲੀਆਂ ਬੱਸਾਂ ਇਸ 2025 ਦੇ ਮੁੱਕਦਿਆਂ ਮੁੱਕਦਿਆਂ ਤੱਕ ਉਹਨਾਂ ਦੀ ਗਿਣਤੀ 400 ਦੇ ਗੇੜ 'ਚ ਹੋ ਜਾਣੀ ਆ 400 ਬੱਸਾਂ ਤੁਹਾਡੇ ਹੋਰ ਬਾਹਰ ਹੋ ਜਾਣੀਆਂ 15-20% ਬੱਸਾਂ ਹਰ ਰੋਜ਼ ਤੁਹਾਡੀਆਂ ਡੀਪੂਆਂ ਦੀਆਂ ਉਹਨਾਂ 'ਚ ਖੜੀਆਂ ਹੁੰਦੀਆਂ ਵਰਕਸ਼ਾਪਾਂ 'ਚ ਕਿਸੇ ਦਾ ਟਾਇਰ ਕਿਸੇ ਦਾ ਇੰਜਣ ਕਿਸੇ ਦਾ ਸਟੇਅਰਿੰਗ ਕਿਸੇ ਦਾ ਹੈ ਨਾ ਗੇਅਰ ਬੋਕਸ ਇਹ ਹਾਲ ਹੈ ਜੀ ਅਤੇ ਤੁਸੀਂ ਇਹਨਾਂ ਮਸਲਿਆਂ ਦੇ ਉੱਤੇ ਰੂਟੀਨ ਦੇ ਉੱਤੇ ਕਿਤੇ ਗੱਲੇ ਨਹੀਂ ਕਰ ਰਹੇ 70% ਰੂਟ ਪ੍ਰਭਾਵਿਤ ਨੇ ਖਾਸ ਕਰ ਪੇਂਡੂ ਖੇਤਰ ਦਾ ਬਹੁਤ ਜ਼ਿਆਦਾ ਪ੍ਰਭਾਵਿਤ ਨੇ ਹੈ ਨਾ ਤੁਹਾਡਾ 1100 ਕਰੋੜ ਦਾ ਬਕਾਇਆ ਖੜਾ ਅਤੇ ਉਹਦਾ ਨਤੀਜਾ ਆ ਜੁਲਾਈ ਮਹੀਨੇ ਦੀ ਤਨਖਾਹ PRTC ਪਨਵਸ ਵਾਲਿਆਂ ਨੂੰ 24 ਤਰੀਕ ਨੂੰ ਮਿਲੀ ਹੈ ਜੀ ਮਤਲਬ ਜਿਹੜੀ ਜੂਨ ਮਹੀਨੇ ਦੀ ਤਨਖਾਹ ਸੀ ਜਿਹੜੀ 30 ਜੂਨ ਜਾਂ 1 ਜੁਲਾਈ 2 ਜੁਲਾਈ ਨੂੰ ਮਿਲ ਜਾਣੀ ਚਾਹੀਦੀ ਸੀ ਉਹ 24 ਜੁਲਾਈ ਨੂੰ ਮਿਲ ਰਹੀ ਹੈ ਅਤੇ ਤਾਂ ਸੋ ਇਸ ਲਈ ਇਹ ਮੁਫ਼ਤ ਬੱਸ ਸਫ਼ਰ ਵੀ ਹੁਣ ਧੂੰਆਂ ਮਾਰ ਰਿਹਾ ਜਨਾਬ ਗੌਰ ਕਰ ਲਓ ਨਹੀਂ ਤਾਂ ਪੰਜਾਬ ਦੇ ਬਿਜਲੀ ਵਿਭਾਗ ਦਾ ਵੀ ਅਤੇ ਪੰਜਾਬ ਦੇ ਇਹ ਰੋਡਵੇਜ਼ ਵਿਭਾਗ ਦਾ ਵੀ ਭੱਠਾ ਬੈਠਣਾ
ਦੀਪਕ ਜੀ ਕੁੱਤਿਆਂ ਵੱਲੋਂ ਲੋਕਾਂ ਨੂੰ ਕੱਟੇ ਜਾਣ ਦੇ ਮਾਮਲੇ ਇੱਥੇ ਕੈਨੇਡਾ ਦੇ ਵਿੱਚ ਵੀ ਜਦੋਂ ਕਦੇ ਸਾਹਮਣੇ ਆਉਂਦੇ ਨੇ ਇਹ ਬਹੁਤ ਗੰਭੀਰ ਸਮੱਸਿਆ ਬਣ ਜਾਂਦੀ ਆ ਈਵਨ ਕਈ ਲੋਕਾਂ ਦੇ ਪਾਲਤੂ ਕੁੱਤੇ ਜਿਨ੍ਹਾਂ ਨੂੰ ਕਈ ਵਾਰੀ ਡੋਗ ਓਨਰ ਆ ਜਿਹੜਾ ਪ੍ਰੋਪਰਲੀ ਸੰਗਲ ਪਾ ਕੇ ਨਹੀਂ ਰੱਖਦਾ ਉਹਨਾਂ ਨੇ ਕਈਆਂ ਦੇ ਉੱਪਰ ਅਟੈਕ ਕੀਤਾ ਅਤੇ ਇਸ ਤਰ੍ਹਾਂ ਦੇ ਕਈ ਦਰਦਨਾਕ ਕਿੱਸੇ ਸਮੇਂ ਸਮੇਂ ਸਿਰ ਸੁਣਨ ਨੂੰ ਮਿਲਦੇ ਨੇ ਇੰਡੀਆ ਦੇ ਵਿੱਚ ਇੱਕ ਅਦਾਲਤੀ ਰਿਪੋਰਟ ਇਹ ਕਹਿੰਦੀ ਹੈ ਜੀ ਵੀ ਭਾਰਤ ਦੇ ਵਿੱਚ ਕੁੱਤਿਆਂ ਦੇ ਕੱਟਣ ਦੇ ਤਕਰੀਬਨ 37 ਲੱਖ ਮਾਮਲੇ ਨੇ ਜੀ ਅਤੇ ਉਹ ਮਾਮਲੇ ਉਹ ਨੇ ਜਿਹੜੇ ਅਦਾਲਤਾਂ ਦੇ ਵਿੱਚ ਪਏ ਨੇ
ਬਿਲਕੁਲ ਜੀ ਇਹ ਬੜਾ ਗੰਭੀਰ ਪਹਿਲੂ ਹੈ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਇਹਦੇ ਵਿੱਚੋਂ ਇੱਕ ਖਬਰ ਆ ਜਿਹੜਾ ਦੋ ਖਬਰਾਂ ਚਰਚਾ 'ਚ ਆਈਆਂ ਅਸਲ 'ਚ
ਅੱਛਾ ਜੀ
ਇੱਕ ਖਬਰ ਬਿਹਾਰ ਚਰਚਾ 'ਚ ਆਈ ਵਿਜੇ ਜੀ ਕਿ ਇੱਕ ਕੁੱਤੇ ਦਾ ਰੈਜੀਡੈਂਸ ਸਰਟੀਫਿਕੇਟ ਬਣਿਆ
ਅੱਛਾ ਜੀ
ਉਹ ਕੁੱਤਾ ਬਹੁਤ ਚਰਚਾ 'ਚ ਵੈਸੇ ਤਾਂ ਕੁੱਤਿਆਂ ਦੀ ਰਜਿਸਟ੍ਰੇਸ਼ਨ ਵਿਦੇਸ਼ਾਂ 'ਚ ਵੀ ਹੁੰਦੀ ਹੈ ਆਪਣੇ ਵੀ ਉਰੇ ਚੰਡੀਗੜ੍ਹ ਮੋਹਾਲੀ ਖੇਤਰ ਦੇ ਵਿੱਚ ਉਹ ਉਹਨਾਂ ਦਾ ਲੋਗੋ ਬਣਦਾ ਹੈ ਉਹ ਟੈਗ ਮਿਲਦਾ ਉਹਨਾਂ ਨੂੰ ਤੁਹਾਨੂੰ ਹੈ ਨਾ ਸਾਰਾ ਕੁਛ ਰਜਿਸਟ੍ਰੇਸ਼ਨ ਹੁੰਦੀ ਹੈ ਪਰ ਇੱਕ ਰੈਜੀਡੈਂਸ ਮਤਲਬ ਕਿ ਸਰਟੀਫਿਕੇਟ ਬਣਾਉਣਾ ਉਹਦਾ ਅਤੇ ਬਕਾਇਦਾ ਉਹਦਾ ਨਾਂ ਕੁੱਤੇ ਦਾ ਕੁੱਤੇ ਦੀ ਫੋਟੋ ਕੁੱਤੇ ਦੇ ਮੰਮੀ ਡੈਡੀ ਦਾ ਨਾਂ ਅਤੇ ਖੂਬ ਸੋਸ਼ਲ ਮੀਡੀਆ 'ਤੇ ਵਾਇਰਲ ਆਖਰ DC ਸਾਹਿਬ ਨੂੰ ਕਾਰਵਾਈ ਕਰਨੀ ਪਏਗੀ ਬਿਹਾਰ ਤੋਂ ਖਬਰ ਹੈ ਬਿਹਾਰ ਦੇ ਪਟਨਾ ਖੇਤਰ ਤੋਂ
ਜੀ
ਮਤਲਬ ਕੁੱਤੇ ਦਾ ਡੋਗ ਬਾਬੂ ਦੇ ਨਾਂ ਦੇ ਉੱਤੇ ਇਹ ਰੈਜੀਡੈਂਸ ਸਰਟੀਫਿਕੇਟ ਬਣਿਆ ਉਹਦੀ ਫੋਟੋ ਲੱਗੀ ਉਹਦੇ 'ਤੇ ਅਧਿਕਾਰੀ ਦੀ ਡਿਜੀਟਲ ਸਾਈਨ ਨੇ ਸਰਕਾਰੀ ਮੋਹਰ ਹੈ ਅਤੇ ਕੁੱਤੇ ਦੇ ਪਿਓ ਵਜੋਂ ਕੁੱਤਾ ਬਾਬੂ ਅਤੇ ਮਾਂ ਵਜੋਂ ਕੁੱਤੀਆ ਦੇਵੀ ਤੱਕ ਲਿਖ ਕੇ ਉਹ ਸਰਟੀਫਿਕੇਟ ਬਣਿਆ ਖੂਬ ਚਰਚਾ 'ਚ ਪਰ ਜਿਹੜਾ ਸਵਾਲ ਤੁਸੀਂ ਕਰ ਰਹੇ ਹੋ ਇਹ ਬਿਲਕੁਲ ਗੰਭੀਰ ਮੁੱਦਾ ਅਕਸਰ ਹੈ ਖਾਸ ਕਰਕੇ ਜਿਹੜੇ ਆਪਾਂ ਕਹਿ ਦਿੰਦੇ ਹਾਂ ਕਿ ਅਵਾਰਾ ਕੁੱਤੇ ਸਟਰੀਟ ਡੋਗ ਜਿਹਨਾਂ ਨੂੰ ਕਹਿੰਦੇ ਨੇ ਨਾ ਉਹਨਾਂ ਦੇ ਹਵਾਲੇ ਨਾਲ ਅਕਸਰ ਖਬਰਾਂ ਆਉਂਦੀਆਂ ਨੇ ਤੁਸੀਂ ਇਹ ਮਾਮਲਾ ਕਿੰਨਾ ਗੰਭੀਰ ਹੋਏਗਾ ਕਿ ਭਾਰਤ ਦੇ ਜਿਹੜੇ ਪਸ਼ੂ ਪਾਲਣ ਰਾਜ ਮੰਤਰੀ ਨੇ MP ਸਿੰਘ ਉਹਨਾਂ ਨੇ ਇਹ ਜਾਣਕਾਰੀ ਕੀਤੀ ਕਿ ਇਸ ਸਾਲ 2024 'ਚ ਕੁੱਤਿਆਂ ਦੇ ਕੱਟਣ ਦੇ 37 ਲੱਖ ਮਾਮਲੇ ਸਾਹਮਣੇ ਆਏ
ਜੀ
ਤੇ ਜਿਸ ਇਹ ਦੀ ਜਾਣਕਾਰੀ ਤੋਂ ਬਾਅਦ ਸੁਪਰੀਮ ਕੋਰਟ ਨੂੰ ਤਾੜਨਾ ਕਰਨੀ ਪਈ ਕਿ ਡਰਾਵਣਾ ਹੈ ਇਹਦੇ ਉੱਤੇ ਸਰਕਾਰਾਂ ਕੋਈ ਨੀਤੀ ਬਣਾਉਣ ਕੋਈ ਕੁੱਤਿਆਂ ਦੇ ਲਈ ਸ਼ਹਿਰਾਂ 'ਚ ਵੱਖਰੇ ਏਰੀਏ ਬਣਾ ਦੇਣ ਜਿੱਥੇ ਉਹ ਵਾੜ ਬਣ ਕੇ ਛੱਡੇ ਜਾ ਸਕਣ ਜਾਂ ਕੀਤੇ ਜਾ ਸਕਣ ਕੁਛ ਅਜਿਹਾ ਕੀਤਾ ਜਾਵੇ ਇੱਥੋਂ ਤੱਕ ਮਤਲਬ ਇਹ ਮਾਮਲੇ ਅਦਾਲਤਾਂ 'ਚ ਨਹੀਂ ਹੈਗੇ ਪਰ ਕੁੱਤੇ ਕੱਟਣ ਦੇ ਮਾਮਲੇ ਨੇ ਕਿਉਂਕਿ ਬੰਦਾ ਟੀਕਾ ਲਵਾਉਣ ਹਸਪਤਾਲ ਜਾਂਦਾ ਹੈ ਕਾਰਡ ਬਣਦਾ ਹੈ ਉੱਥੋਂ ਇਹ ਡਾਟਾ ਇਕੱਠਾ ਹੁੰਦਾ ਹੈ
ਜੀ
ਇਸ ਲਈ ਇਹ ਉਹ ਸਾਰੇ ਮਾਮਲੇ ਨੇ ਜਿਹੜੇ ਧਿਆਨ 'ਚ ਆਉਂਦੇ ਨੇ ਪਰ ਇਹ ਪਹਿਲੀ ਵਾਰ ਨਹੀਂ ਹੈ ਮੈਂ ਅੰਕੜੇ ਦੇਖ ਰਿਹਾ ਸੀ 2022 ਦੇ 2022 'ਚ 21 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ 2023 ਦੇ ਵਿੱਚ ਇਹ ਮਾਮਲੇ ਵੱਧ ਕੇ 30 ਲੱਖ ਹੋਏ ਤੇ 2024 ਤੱਕ 37 ਲੱਖ ਹੋ ਗਏ ਸਭ ਤੋਂ ਵੱਧ ਅਜਿਹੇ ਮਾਮਲੇ ਮਹਾਰਾਸ਼ਟਰ 'ਚੋਂ ਆ ਰਹੇ ਨੇ 4,85,000 ਤੋਂ ਵੱਧ ਕੁੱਤੇ ਕੱਟਣ ਦੇ ਮਾਮਲੇ ਆ ਫਿਰ ਤਾਮਿਲਨਾਡੂ 'ਚ 80,000 ਤੋਂ ਵੱਧ ਕੁੱਤੇ ਕੱਟਣ ਦੇ ਮਾਮਲੇ ਆ ਫਿਰ ਗੁਜਰਾਤ 3,92,000 ਹੈ ਉਹ ਤੋਂ ਬਾਅਦ ਕਰਨਾਟਕਾ 3,61,000 ਹੈ, ਫਿਰ ਬਿਹਾਰ ਹੈ 2,63,000 ਤੋਂ ਵੱਧ ਹੈ। ਇਹ ਪੰਜ ਟੌਪ ਸੂਬੇ ਨੇ ਭਾਰਤ ਦੇ ਵਿੱਚ ਸਭ ਤੋਂ ਵੱਧ ਕੁੱਤਿਆਂ ਦੇ। ਤੇ ਦਿੱਲੀ ਦੇ ਵਿੱਚ ਇਹ 143% ਦੇ ਇਜਾਫਾ ਹੋ ਰਿਹਾ ਹਰ ਸਾਲ, ਐਵਰੇਜ 140-143% ਕੁੱਤੇ ਵੱਢਣ ਦੇ ਮਾਮਲੇ ਦਿੱਲੀ 'ਚ ਵੱਧ ਰਹੇ ਨੇ।
ਜੀ,
ਤੇ ਦਿੱਲੀ ਦੀ ਇੱਕ ਘਟਨਾ ਦੇ ਮਾਮਲਾ ਚਰਚਾ 'ਚ ਆਇਆ। ਦਿੱਲੀ ਦੇ ਵਿੱਚ ਇੱਕ 6 ਸਾਲ ਦੀ ਬੱਚੀ ਸੀ ਜਿਹਨੂੰ 30 ਜੂਨ ਨੂੰ ਕੁੱਤੇ ਨੇ ਕੱਟ ਲਿਆ, ਤੇ ਉਹ ਹਲਕਿਆ ਸੀ ਜਾਂ ਉਸ ਤੋਂ ਬਾਅਦ ਉਹ ਬੱਚੇ ਦੇ ਇਲਾਜ ਵੀ ਹੋਇਆ, ਪਰ ਉਹ ਬੱਚਾ ਮਹੀਨਾ ਵੀ ਨਹੀਂ ਕੱਟ ਸਕਿਆ। 26 ਜੁਲਾਈ ਨੂੰ ਉਹ 6 ਸਾਲਾ ਬੱਚੀ ਦੀ ਮੌਤ ਹੋ ਗਈ।
ਜੀ,
ਤੇ ਇਸ ਲਈ ਇਹ ਬਹੁਤ ਪਹਿਲੂ ਚਰਚਾ 'ਚ ਆਇਆ ਕਿ ਇਸ ਕਦਰ ਜੇ ਕਾਰਵਾਈਆਂ ਹੁੰਦੀਆਂ ਨੇ। ਤੁਸੀਂ ਇਹ ਅੰਦਾਜ਼ਾ ਲਾ ਲਓ ਕਿ ਜਿਹੜੇ 2024 ਦੇ ਵਿੱਚ 37 ਲੱਖ ਮਾਮਲੇ ਨੇ, ਇਹਨਾਂ 'ਚੋਂ 5,19,000 ਤੋਂ ਜ਼ਿਆਦਾ ਮਾਮਲੇ 15 ਸਾਲ ਤੋਂ ਘੱਟ ਬੱਚਿਆਂ ਦੇ ਨੇ। ਮਤਲਬ ਕਈ ਵਾਰ ਅਜਿਹੀਆਂ ਵੀਡੀਓ ਸਾਹਮਣੇ ਆਉਂਦੀ, ਇੱਕ ਬੱਚੇ ਦੇ ਉੱਤੇ 8-10 ਕੁੱਤੇ ਅਟੈਕ ਕਰ ਦਿੰਦੇ ਆ, ਜਾਂ ਪਿੰਡਾਂ ਕਸਬਿਆਂ ਦੇ ਵਿੱਚ ਨੇੜੇ ਤੇੜੇ ਜਿੱਥੇ ਹੱਡਾ ਰੋੜੀ ਹੈ ਉੱਥੋਂ ਦੇ ਕੁੱਤੇ ਜਿਹੜੇ ਖੂੰਖਾਰ ਹੋ ਜਾਂਦੇ ਨੇ ਉਹ ਅਟੈਕ ਕਰ ਦਿੰਦੇ ਨੇ ਚੰਗੇ ਭਲੇ ਸਕੂਟਰ ਮੋਟਰਸਾਈਕਲ ਵਾਲੇ ਬੰਦਿਆਂ ਤੇ। ਸੋ ਇਹਦੇ ਨਾਲ ਹੋਰ ਹਾਦਸੇ ਵਾਪਰਦੇ। ਇਹਦੇ ਬਾਵਜੂਦ ਵੀ ਇਹਦੇ ਉੱਤੇ ਕੋਈ ਗੰਭੀਰ ਗੌਰ ਨਹੀਂ ਹੈ, ਜਦੋਂ ਕਿ ਅੰਕੜੇ ਹਰ ਸਾਲ ਇਸ ਕਦਰ ਵੱਧ ਰਹੇ ਆ। ਸੋ ਬਹੁਤ ਮੈਨੂੰ ਲੱਗਿਆ ਕਿ ਇਸ ਪੱਖ ਤੋਂ ਵੀ ਚਰਚਾ ਹੋਣੀ ਬਣਦੀ ਹੈ, ਤਾਂ ਆਪਾਂ ਇਹ ਸੰਕਟ ਦੇ ਵੱਲ।
ਜੀ ਜੀ, ਇਹ ਜ਼ਰੂਰੀ ਹੈ ਦੀਪਕ ਜੀ ਗੱਲ ਕਰਨੀ, ਕਿਉਂਕਿ ਇਹ ਨਾ ਅਸੀਂ ਪਿਛਲੇ ਸਾਲਾਂ ਦੌਰਾਨ ਵੀ ਨਾ ਵੱਖੋ ਵੱਖਰੀਆਂ ਡਿਸਕਸ਼ਨਸ ਰੇਡੀਓ 'ਤੇ ਕੀਤੀਆਂ। ਕਈ ਵਾਰੀ ਹੁੰਦਾ ਕੀ ਹੈ, ਇੱਥੇ ਤੁਸੀਂ ਨਾ ਸੈਰ ਕਰਨ ਜਾਓ ਅਤੇ ਕੋਈ ਆਪਣੇ ਡੌਗ ਨੂੰ ਵੀ ਲੈ ਕੇ ਆਏ ਨੇ ਸੈਰ ਕਰਵਾਉਣ ਲਈ, ਠੀਕ ਹੈ, ਚੰਗੀ ਗੱਲ ਹੈ, ਪਰ ਉਹਨਾਂ ਨੇ ਕਈ ਵਾਰੀ ਨਾ ਉਹਨੂੰ ਰੱਸੀ ਜਾਂ ਸੰਗਲ ਵਗੈਰਾ ਨਹੀਂ ਪਾਈ ਹੁੰਦੀ, ਲੀਸ਼ 'ਤੇ ਨਹੀਂ ਪਾਇਆ ਹੁੰਦਾ, ਉਹ ਜਿਹੜਾ ਜਾਨਵਰ ਹੈ ਡੌਗ ਹੈ ਇੱਦਾਂ ਹੀ ਭੱਜ ਰਿਹਾ, ਜਾਂ ਕਈ ਵਾਰੀ ਜਿਹੜਾ ਸਾਹਮਣੇ ਉਹ ਬੰਦਾ ਆ ਰਿਹਾ ਉਹ ਦੇਖ ਕੇ ਡਰ ਜਾਂਦਾ, ਘਬਰਾ ਜਾਂਦਾ, ਫਿਰ ਡੌਗ ਓਨਰ ਆ ਜਿਹੜਾ ਕੁੱਤੇ ਦਾ ਮਾਲਕ ਇਹ ਕਹਿੰਦਾ ਚਿੰਤਾ ਨਾ ਕਰੋ ਜੀ ਇਹ ਵੱਢਦਾ ਨਹੀਂ ਆ, ਅਤੇ ਜਿਹੜਾ ਸਾਹਮਣੇ ਵਾਲਾ ਬੰਦਾ ਉਹ ਜੀ ਵੀ ਚਿੰਤਾ ਕਿਉਂ ਨਾ ਕਰੀਏ, ਤੁਹਾਨੂੰ ਉਹਦੇ ਸੁਭਾਅ ਦਾ ਪਤਾ, ਮੈਨੂੰ ਥੋੜ੍ਹੇ ਪਤਾ, ਨਾਲੇ ਜੇ ਕੁੱਤਾ ਤੁਸੀਂ ਪਾਲਿਆ ਹੋਇਆ ਤੁਹਾਨੂੰ ਪਸੰਦ ਆ, ਇਹ ਕੋਈ ਜ਼ਰੂਰੀ ਥੋੜ੍ਹੇ ਆ ਕਿ ਜਿਹੜਾ ਬੰਦਾ ਸਾਹਮਣੇ ਕੋਈ ਅਣਜਾਣ ਵਿਅਕਤੀ ਆ ਰਿਹਾ ਉਹ ਵੀ ਉਹਨੂੰ ਪਸੰਦ ਕਰੇ।
ਨਹੀਂ ਜੇ ਨਾਲੇ ਉਹਦੇ ਸੁਭਾਅ ਅਨੁਸਾਰ ਕੀ ਪਤਾ ਕਿ ਤੁਹਾਡੇ ਨਾਲ ਫਰੈਂਡਲੀ ਹੈ ਕਿ ਹਰੇਕ ਨਾਲ ਹੋਊਗਾ, ਕਦੋਂ ਉਹਨੂੰ ਕਿਹੜੇ ਤੇ ਸ਼ੱਕ ਪੈ ਜੂ ਇਸ ਤਰ੍ਹਾਂ ਅਟੈਕ ਕਰ ਦੇਵੇ। ਕਈ ਵਾਰ ਰੰਗ ਨੂੰ ਲੈ ਕੇ, ਕਈ ਵਾਰ ਲੈ ਕੇ, ਕਈ ਵਾਰ ਕਿਸੇ ਚੀਜ਼ ਨੂੰ ਦੇਖ ਕੇ ਕਦੇ ਵੀ ਅਟੈਕ ਹੋ ਸਕਦਾ ਹੁੰਦਾ।
ਜੀ ਜੀ ਜੀ, ਸੋ ਜਿਹੜਾ ਉਹ ਇੱਕ ਰਿਸਪੋਨਸੀਬਲ ਡੌਗ ਓਨਰਸ਼ਿਪ ਹੈ ਨਾ, ਉਹ ਉਹਦੇ ਪੁਆਇੰਟ ਆਫ ਵਿਊ ਤੋਂ ਇਹ ਗੱਲ ਕਰਨੀ ਬਹੁਤ ਜ਼ਰੂਰੀ ਆ, ਸਿਰਫ ਇੰਡੀਆ ਦੇ ਸੰਦਰਭ 'ਚ ਨਹੀਂ, ਈਵਨ ਇੱਥੇ ਦੇ ਸੰਦਰਭ ਦੇ ਵਿੱਚ ਵੀ।
ਹਾਂ, ਇਹ ਦੁਨੀਆ ਭਰ ਦਾ ਮਾਮਲਾ ਜੀ।
ਜੀ ਬਿਲਕੁਲ, ਦੀਪਕ ਜੀ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ।